ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਣ ਘੋਰ
ਅੰਧਾਰ
ਮਿਲ ਜੇ ਕੋਈ ਜਗਿਆ ਹੋਇਆ ਉਹ ਸਾਨੂੰ ਵੀ ਜਗਾ ਦੇਵੇ ਮਿਲ ਜੇ ਕੋਈ ਜੁੜਿਆ ਹੋਇਆ ਉਹ ਸਾਨੂੰ ਵੀ ਜੋੜ ਦੇਵੇਗਾ ਮਿਲ ਜਾਵੇ ਕੋਈ ਜਾਗਿਆ ਹੋਇਆ ਸਾਨੂੰ ਵੀ ਜਗਾ ਦੇਵੇਗਾ ਨਾਨਕ ਸੇ ਅੱਖੜੀਆਂ ਵਿਅਨ ਸਾਨੂੰ ਵੀ ਉਹ ਅੱਖਾਂ ਮਿਲ ਜਾਣ ਜਿਨੀ ਦੱਸਣ ਦੋ ਕੀ ਕਹਿੰਦੀ ਸਤਿਗੁਰਾਂ ਦੀ ਬਾਣੀ ਅੱਖੀਆਂ ਹੋਰ ਰਜੀਆਂ ਬਹੁ ਰੰਗ ਤਮਾਸ਼ੇ ਉਸ ਤਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਧੀ ਜੀਵ ਨਾ ਰਜੀਆਂ ਕਰ ਭੋਗ ਵਿਲਾਸੇ ਨੱਕ ਨਾ ਰਜਾ ਵਾਸ ਲੈ ਦੁਰਗੰਧ ਸਵਾਸੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਸ ਅੱਖਾਂ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਰੱਜਦੀਆਂ ਰੱਜਦੀਆਂ ਨੀ ਅੱਖਾਂ ਸਤਸੰਗ ਜੀ ਸੰਸਾਰ ਦੇ ਰੰਗ ਤਮਾਸ਼ੇ ਵੇਖ ਕੇ ਰੱਜਦੀਆਂ ਨੀ ਅੱਖਾਂ ਖਰਾਬ ਹੋ ਜਾਂਦੀਆਂ ਨੇ ਅੱਖਾਂ ਖਰਾਬ ਹੋ ਜਾਂਦੀਆਂ ਨੇ ਬਹੁਤਿਆਂ ਦੀਆਂ ਟੀਵੀ ਵੇਖ ਵੇਖ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਹੁਤਿਆਂ ਦੀਆਂ ਅੱਖਾਂ ਖਰਾਬ ਹੋ ਗਈਆਂ ਸੰਸਾਰ ਨੂੰ ਵੇਖਦਿਆਂ ਪਰ ਸਤਸੰਗ ਕਈਆਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਨੇ ਬਾਣੀ ਪੜ ਪੜ ਕੇ ਦਿਨ ਰਾਤ ਨਿਤਨੇਮ ਕਰਦੇ ਨੇ ਬਾਣੀ ਪੜ੍ਹਦੇ ਨੇ ਉਹ ਅੱਖਾਂ ਖਰਾਬ ਨਹੀਂ ਹੋਈਆਂ ਉਹ ਅੱਖਾਂ ਤੇ ਸਫਲੀਆਂ ਹੋ ਗਈਆਂ ਜਿਹੜੀਆਂ ਅੱਖਾਂ ਬਾਣੀ ਪੜ੍ਹਦੀਆਂ ਰਹੀਆਂ ਨੇ ਸਾਰੀ ਜ਼ਿੰਦਗੀ ਇਤਿਹਾਸ ਪੜ੍ਹਦੀਆਂ ਰਹੀਆਂ ਨੇ ਜਿਹੜੀਆਂ ਅੱਖਾਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਸਤ ਸੰਗਤ ਦਿਸਣੋਂ ਬੰਦ ਹੋ ਗਿਆ ਉਹਨਾਂ ਅੱਖਾਂ ਨੂੰ ਇੱਕ ਦਿਨ ਨਿਰੰਕਾਰ ਵੀ ਦਿਸੇ ਇੱਕ ਦਿਨ ਬਾਜਾਂ ਵਾਲਾ ਵੀ ਨਜ਼ਰ ਆਵੇਗਾ ਜਿਹੜੀਆਂ ਅੱਖਾਂ ਸਾਰੀ ਜ਼ਿੰਦਗੀ ਗੁਰੂ ਨੂੰ ਤੱਕਦੀਆਂ ਨੇ ਤਰਸਦੀਆਂ ਨੇ ਜਿਨ੍ਹਾਂ ਦੇ ਅੰਦਰ ਤਾਂਗ ਹੈ ਸਤ ਸੰਗਤ ਨਾਨਕ ਸੇ ਅੱਖੜੀਆਂ ਵਿਆਨ ਸੋ ਪਛਾਣ ਕਰੀਏ ਜਦੋਂ ਮਨ ਸਾਫ ਹੋ ਗਿਆ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ ਰੱਬ ਤੇ ਮਗਰ ਲੱਗਿਆ ਫਿਰਦਾ। ਬਾਬਾ ਅਤਰ ਸਿੰਘ ਮਹਾਰਾਜ ਤੋਂ ਰੱਬ ਕਿਤੇ ਦੂਰ ਸੀ, ਬਾਬਾ ਈਸ਼ਰ ਸਿੰਘ ਮਹਾਰਾਜ ਤੋਂ ਰੱਬ ਕਿਤੇ
ਦੂਰ ਸੀ।
ਵਚਨ ਕੀਤਾ ਨੀ ਤੇ ਪੂਰਾ ਹੋਇਆ, ਰੱਬ ਦੂਰ ਸੀ ਕਿਤੇ ਉਹਨਾਂ ਤੋਂ। ਆ ਪਹੀੜ ਨਗਰ ਵਿੱਚ ਮਹਾਂਪੁਰਸ਼ ਗਏ ਸੀ, ਪਹੀੜ ਦੇ ਨੇ ਨਾ ਸੰਤ ਬਾਬਾ ਤੇਜਾ ਸਿੰਘ ਭੋਰਾ ਸਾਹਿਬ, ਉਹ ਪਹੀੜ ਨਗਰ ਦੇ ਨੇ, ਪਿੰਡ ਉਹਨਾਂ ਦਾ ਪਹੀੜ ਹੈ। ਉੱਥੇ ਗਏ ਮਹਾਰਾਜ, ਬਾਬਾ ਈਸ਼ਰ ਸਿੰਘ ਮਹਾਰਾਜ ਦੀਵਾਨ ਲਾਉਣ ਵਾਸਤੇ ਸੰਤ ਮਹਾਰਾਜ ਆਏ, ਸਾਲ ਜਾਂਦੇ, ਅੱਜ ਵੀ ਗਏ, ਕੁਰਸੀ ਤੇ ਬੈਠੇ, ਸੰਗਤਾਂ ਨੇ ਨਮਸਕਾਰਾਂ ਕੀਤੀਆਂ। ਰੱਖੜੀ ਦਾ ਦਿਨ ਸੀ, ਬਾਹਰ ਲੱਗੇ ਜਾਣ, ਇੱਕ ਨਿੱਕੀ ਜੀ ਬੱਚੀ 8-9 ਸਾਲ ਦੀ ਉਮਰ, 10 ਸਾਲ ਦੇ ਲਗਭਗ ਕਹਿ ਲਓ, ਅੱਖਾਂ ਚੋਂ ਪਾਣੀ, ਉੱਚੀ ਉੱਚੀ ਰੋ ਰਹੀ ਹੈ, ਹੱਥ ਵਿੱਚ ਇੱਕ ਰੱਖੜੀ ਫੜੀ ਹੋਈ ਹੈ, ਇੱਕ ਗਾਨਾ ਫੜਿਆ ਹੋਇਆ। ਮਹਾਂਪੁਰਖ ਲੱਗੇ ਕੋਲੋਂ ਦੀ ਲੰਘਣ, ਮੋਮ ਹਿਰਦਾ ਹੁੰਦਾ ਪਿਘਲ ਗਿਆ। ਉਸ ਸਮੇਂ ਆਖਿਆ, ਕੀ ਗੱਲ ਧੀਏ ਕਿਉਂ ਰੋ ਰਹੀ ਹੈ, ਕੀ ਗੱਲ ਕਿਉਂ ਰੋ ਰਹੀ ਹੈ ਸਾਧ ਸੰਗਤ ਜੀ? ਉਸ ਸਮੇਂ ਕਹਿਣ ਲੱਗੀ, ਮਹਾਰਾਜ ਜੀ ਅੱਜ ਰੱਖੜੀ ਦਾ ਦਿਨ ਹੈ, ਅੱਜ ਰਕਸ਼ਾ ਬੰਧਨ ਦਾ ਤਿਉਹਾਰ ਹੈ, ਹਰ ਇੱਕ ਭੈਣ ਆਪਣੇ ਵੀਰ ਦੇ ਗੁੱਟ ਉੱਤੇ ਗਾਨਾ ਬੰਨਦੀ ਹੈ, ਰੱਖੜੀ ਬੰਨਦੀ ਹੈ। ਆ ਮੈਂ ਰੱਖੜੀ ਬਣਾਈ ਹੈ, ਮੈਂ ਬਣਾਈ ਸੀ ਆਪਣੇ ਭਰਾ ਨੂੰ ਬੰਨਣ ਵਾਸਤੇ, ਮੈਂ ਰੱਖੜੀ ਬਣਾਈ ਤੇ ਮੈਨੂੰ ਬੀਬੀਆਂ ਨੇ, ਮੇਰੀਆਂ ਨਾਲ ਦੀਆਂ ਸਹੇਲੀਆਂ ਨੇ ਤਾਨਾ ਮਾਰਿਆ, ਕਿਉਂ ਬਣਾ ਰਹੀ ਹੈ, ਤੇਰਾ ਕਿਹੜਾ ਭਰਾ ਜਿਹਦੇ ਹੱਥ ਤੇ ਬੰਨ ਦੇ ਹੈ ਹੀ ਨਹੀਂ ਕੋਈ, ਤੇਰਾ ਕਿਹੜਾ ਕੋਈ ਵੀਰ ਹੈ, ਤੇਰਾ ਕਿਹੜਾ ਕੋਈ ਭਰਾ ਹੈ ਜਿਹਦੇ ਹੱਥ ਤੇ ਗਾਨਾ ਬੰਨ ਦੇਵੇਂਗੀ? ਉਸ ਸਮੇਂ ਕਹਿਣ ਲੱਗੀ, ਮਹਾਰਾਜ ਜੀ ਮੇਰਾ ਕੋਈ ਭਰਾ ਨਹੀਂ, ਮੇਰੀਆਂ ਸਖੀਆਂ, ਮੇਰੀਆਂ ਸਹੇਲੀਆਂ ਮੈਨੂੰ ਤਾਨੇ ਮਾਰਦੀਆਂ ਨੇ। ਇੰਨਾ ਕਹਿ ਕੇ ਫਿਰ ਉੱਚੀ ਉੱਚੀ ਰੋਣ ਲੱਗ ਪਈ। ਕਹਿੰਦੀ, ਮਹਾਰਾਜ ਜੀ ਮੇਰਾ ਚਾਚਾ ਤੁਹਾਡੇ ਕੋਲ ਰਹਿੰਦਾ। ਕੌਣ ਸਨ? ਬਾਬਾ ਤੇਜਾ ਸਿੰਘ ਜੀ। ਆਖੋ ਸਪਨਾ
ਸ੍ਰੀ ਵਾਹਿਗੁਰੂ।
ਮੇਰਾ ਚਾਚਾ ਤੁਹਾਡੇ ਕੋਲ ਰਹਿੰਦਾ ਹੈ, ਉਹਦੇ ਬਦਲੇ ਮੈਨੂੰ ਇੱਕ ਵੀਰ ਦੇ ਦਿਓ। ਫਿਰ ਰੋਣ ਲੱਗ ਪਈ, ਸਿਰ ਤੇ ਰੱਖਿਆ ਹੱਥ, ਆਪਣੀ ਬਾਂਹ ਅੱਗੇ ਕਰ ਦਿੱਤੀ, ਆਪਣੀ ਕਲਾਈ ਅੱਗੇ ਕਰ ਦਿੱਤੀ। ਕੀ ਆਖਿਆ? ਮਹਾਂਪੁਰਸ਼ ਕਹਿਣ ਲੱਗੇ, ਅੱਜ ਮੇਰੇ ਬੰਨ ਦੇ, ਆਉਂਦੇ ਸਾਲ ਨੂੰ ਬਣਾਉਣ ਵਾਲਾ ਵੀ ਆ ਜਾਵੇ। ਅੱਜ ਮੇਰੇ ਬੰਨ ਦੇ, ਆਉਂਦੇ ਸਾਲ ਨੂੰ ਬਣਾਉਣ ਵਾਲਾ ਵੀ ਆ ਜਾਏਗਾ। ਬਚਨ ਸਾਧੂਆਂ ਦੇ ਪੱਥਰ ਤੇ ਲਕੀਰ ਸਨ, ਆ ਗਿਆ ਬਣਾਉਣ ਵਾਲਾ, ਬਚਨ ਕੀਤਾ ਸੀ। ਹੁਣ ਧਿਆਨ ਦੇਣਾ, ਰੱਬ ਕਿਤੇ ਦੂਰ, ਉਹਨਾਂ ਦੇ ਤੇ ਅੰਗ ਸੰਗ ਰਹਿੰਦਾ, ਉਹ ਤਾਂ ਤੇਥੋਂ ਦੂਰ ਨੀ, ਤੇਰਾ ਵੀ ਕਸੂਰ, ਪਰ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਦੂਰ ਨੀ।
ਉਹ ਤੇਰੇ ਅੰਦਰ ਵੱਸਦਾ ਏ, ਉਹ ਤਾਂ ਵੱਸਦਾ ਤੇਰੇ ਅੰਦਰ, ਪਰ ਤੈਨੂੰ ਭੇਦ ਨਾ ਦੱਸਦਾ, ਉਹ ਕਿਤੇ ਦੂਰ ਨੀ। ਸਗਲ ਬਨਸਪਤ ਮਾਹੇ ਵੈ ਸੰਤਰ, ਸਗਲ ਦੂਧ ਮੈਂ ਕੀ ਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਪਰ ਆਪਣੇ ਆਪ ਨੂੰ ਖੋਜਣਾ ਪੈਣਾ, ਆਪਣੇ ਆਪ ਨੂੰ ਨਿਰਮਲ ਕਰਨਾ ਪਵੇਗਾ, ਆਪਣਾ ਮਨ ਸਾਫ ਕਰਨਾ ਪਵੇਗਾ, ਫਿਰ ਬਣੇਗੀ ਗੱਲ। ਸਤਸੰਗ ਜੀ ਫਿਰ ਉਹ ਤਾਂ ਤੇਥੋਂ ਦੂਰ ਨਹੀਂ, ਉਹ ਦੂਰ ਨਹੀਂ, ਉਹ ਸਾਡੇ ਵਿੱਚ ਹੈ, ਪਛਾਣਨ ਦੀ ਲੋੜ ਹੈ। ਦਿਸਦਾ ਕਿਉਂ ਨਹੀਂ? ਸਾਡੀ ਹਉਮੈ ਦੀ ਦੀਵਾਰ ਅੱਗੇ ਬਣੀ ਹੋਈ, ਦੀਵਾਰ ਨਹੀਂ ਟੁੱਟਦੀ ਉਹਨਾਂ ਚਿਰ ਉਹਦਾ ਮਿਲਾਪ ਨਹੀਂ ਹੋ ਸਕਦਾ, ਹਉਮੈ ਮਾਰੀ ਜਾਂਦੀ। ਸਭ ਮੇਰੇ ਵਰਗਾ ਸਾਧੂ ਹੈ ਉਹਨੂੰ ਵੀ ਮਾਣ ਹੈ ਵੀ ਪਤਾ ਨਹੀਂ ਮੈਂ ਹੀ ਹਾਂ ਦੁਨੀਆ 'ਚ, ਕੋਈ ਰਾਗੀ ਆ ਉਹਨੂੰ ਮਾਣ ਹੈ, ਕੋਈ ਢਾਡੀ ਆ ਉਹਨੂੰ ਮਾਣ ਹੈ, ਕਿਸੇ ਨੂੰ ਗ੍ਰੰਥੀ ਨੂੰ ਪਾਠ ਤੇ ਹੀ ਮਾਣ ਹੈ ਵੀ ਮੇਰੇ ਵਰਗਾ ਸ਼ੁੱਧ ਪਾਠ ਹੀ ਨਹੀਂ ਕਰ ਸਕਦਾ। ਉਹ ਕੱਲੀ ਕੱਲੀ ਗੱਲ ਤੇ ਨੁਕਸ ਕੱਢੀ ਜਾਂਦਾ ਨੇ, ਆਹ ਨੁਕਸ, ਆਹ ਗਲਤੀ ਕਰਤੀ, ਆਹ ਗਲਤੀ ਕਰਤੀ ਹੁੰਦਾ। ਇਹੀ ਜਿਹੜਾ ਹੈ ਦੀਵਾਰ ਬਣਿਆ ਹੋਇਆ, ਜੇ ਇਹ ਟੁੱਟ ਗਿਆ ਹਉਮੈ ਬੂਝੇ ਤਾਂ ਦਰ ਸੂਝੇ, ਜੇ ਹਉਮੈ ਮਰ ਗਈ, ਹਉਮੈ ਖਤਮ ਹੋ ਗਈ, ਨਾਲ ਦੀ ਨਾਲ ਮਿਲਾਪ ਹੋ ਜਾਏਗਾ। ਹਉਮੈ ਦੀਆਂ ਦੀਵਾਰਾਂ ਤੋੜਨੀਆਂ ਪੈਣੀਆਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਯਾਰ ਤੀਰ, ਸਹਿਬ ਸਰੋਹੀ ਸਹਿਤ ਹੀ ਯਹ ਹਮਾਰੇ ਪੀਰ। ਸ਼ਸਤਰਾਂ ਨੂੰ ਮਹਾਰਾਜ ਨੇ ਪੀ ਰੱਖਿਆ, ਸ਼ਸਤਰਾਂ ਨੂੰ ਪੀ ਰੱਖਿਆ, ਅਸੀਂ ਚਾਰ ਇੱਟਾਂ ਰੱਖ ਕੇ ਪੀਰ ਬਣਾ ਲੈਂਦੇ, ਉਲਟ ਹੈ। ਸਤਿਗੁਰਾਂ ਦਾ ਰਾਹ ਕੋਈ ਹੋਰ ਹੈ ਤੇ ਸਾਡਾ ਰਾਹ ਕੋਈ
ਹੋਰ ਹੈ।
ਅਸੀਂ ਚਾਰ ਇੱਟਾਂ ਰੱਖ ਕੇ ਪੀਰ ਬਣਾ ਲਿਆ, ਪਰ ਸਤਿਗੁਰਾਂ ਨੇ ਆਖਿਆ ਸ਼ਸਤਰ ਤੇਰੇ ਪੀਰ ਨੇ। ਅਸੀਂ ਕਹਿੰਦੇ ਨਹੀਂ ਮਹਾਰਾਜ, ਤੁਸੀਂ ਤੁਹਾਡੀ ਮੱਤ ਤੁਹਾਡੇ ਕੋਲ ਰੱਖੋ, ਸਾਡੇ ਪੀਰ ਧਿਆਨ ਹੈ ਜਿੱਥੇ ਅਸੀਂ ਦੀਵੇ ਜਗਾਉਂਦੇ। ਉਲਟ ਚੱਲਦੇ, ਚੱਲਦਾ ਗੁਰੂ ਤੋਂ ਉਲਟ ਦੇ ਭਾਲਦਾ ਸੁੱਖ ਕਿੱਥੋਂ ਮਿਲੇਗਾ? ਜੇ ਸੁੱਖ ਲੈਣਾ ਹੈ ਤੇ ਗੁਰੂ ਦੀ ਮੱਤ ਅਨੁਸਾਰ ਆਪਣਾ ਜੀਵਨ ਬਣਾਉਣਾ। ਸਤਿਗੁਰ ਕੁਝ ਹੋਰ ਕਹਿੰਦੇ, ਅਸੀਂ ਕੁਝ ਹੋਰ ਕਹਿੰਦੇ। ਮਹਾਰਾਜ ਤੇ ਕਹਿੰਦੇ ਨੇ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ। ਤੂੰ ਇਹਨਾਂ ਮੜੀਆਂ ਮਸਾਣੀਆਂ ਨੂੰ ਭੁੱਲ ਕੇ ਵੀ ਨਾ ਮੰਨੀ। ਸਾਧ ਸੰਗਤ, ਮਹਾਰਾਜ ਦਾ ਕੀ ਹੁਕਮ ਹੈ? ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮੱਟ ਭੂਲ ਨਾ ਮੰਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਣਾ। ਹੁਣ ਸਾਧ ਸੰਗਤ, ਜਾਗਤ ਜੋਤ ਜਪੈ ਨਿਸਬਸ, ਉਹ ਇੱਕ ਉਸ ਜੋਤ ਨੂੰ ਮੰਨ। ਅੱਜ ਕੱਲ ਤੇ ਕਈ ਇਹੋ ਜਿਹੇ ਨੇ, ਖਿਮਾ ਕਰਿਓ, ਮੈਂ ਖੁਦ ਵੇਖੇ ਨੇ, ਪਾਈਆਂ ਨੇ ਕਿਰਪਾਨਾਂ, ਕਿੱਥੇ ਜਾ ਰਹੇ ਹੋ? ਤੂੰ ਆਉਂਦਾ ਨੀ ਸੰਗਤ ਵਿੱਚ? ਬਾਬਾ ਜੀ ਹੁਣ ਅਸੀਂ ਜਾਣ ਲੱਗ ਪਏ ਹਾਂ ਉੱਥੇ, ਕਿੱਥੇ? ਕਹਿੰਦੇ ਜੀ ਜੋਤ ਵੇਖਣ ਆਖੋ ਸਤਿਨਾਮ।
ਸ੍ਰੀ ਵਾਹਿਗੁਰੂ।
ਕਿਹੜੀ ਜੋਤ ਵੇਖਣ ਜਾ ਰਹੇ ਆ? ਕਹਿੰਦੇ ਜੀ ਜੋਤ ਵੇਖਣ ਜਾਂਦੇ ਆ। ਮੈਂ ਕਿਹਾ ਕੌਣ ਵਿਖਾਉਂਦਾ ਹੈ? ਕਹਿੰਦੇ ਸਿਰ ਤੇ ਹੱਥ ਰੱਖੋ ਤੇ ਜੋਤ ਦਿਸ ਪੈਂਦੀ। ਕਹਿੰਦੇ ਜੀ ਸਿਰ ਤੇ ਹੱਥ ਰੱਖੋ ਤੇ ਜੋਤ ਦਿਸ ਪੈਂਦੀ ਹੈ, ਪਰ ਸਤਿਗੁਰ ਤੇ ਕਹਿੰਦੇ ਮਨ ਤੂੰ ਜੋਤ ਸਰੂਪ ਆਪਣਾ ਮੂਲ। ਕਹਿੰਦੇ ਜੀ ਇਹ ਸੌਖਾ ਤਰੀਕਾ ਰੱਬ ਨੂੰ ਮਿਲਣ ਦਾ। ਖਿਮਾ ਕਰਿਓ, ਗੁਰੂ ਗੋਬਿੰਦ ਸਿੰਘ ਤੋਂ ਸਿਆਣਾ ਕੋਈ ਨੀ ਜੰਮਣਾ।
ਸ੍ਰੀ ਵਾਹਿਗੁਰੂ।
ਗੁਰੂ ਤੋਂ ਸਿਆਣਾ? ਮਹਾਰਾਜ ਨੂੰ ਪਤਾ ਹੀ ਨਹੀਂ ਸੀ ਵੀ ਸਿਰ ਤੇ ਹੱਥ ਰੱਖ ਕੇ ਜੋਤ ਵਿਖਾਈ ਜਾ ਸਕਦੀ। ਬਹੁਤ ਨੇ ਅੱਜ ਦੇ ਸਮੇਂ, ਪਰ ਅੱਜ ਅਸੀਂ ਵੀ ਭੁੱਲੜ ਬਣ ਗਏ ਇਹਨਾਂ ਲੋਕਾਂ ਦੇ ਮਗਰ ਲੱਗੇ ਫਿਰਦੇ। ਮੱਤ ਮਾਰੀ ਗਈ ਸਾਡੀ, ਕਦੀ ਕਿਤੇ ਕਦੀ ਕਿਤੇ, ਥਾਂ ਥਾਂ ਦੇ ਉੱਤੇ ਭਟਕਦੇ ਫਿਰਦੇ। ਪਰ ਮਹਾਰਾਜ ਨੇ ਆਖਿਆ ਸੀ ਤੂੰ ਆਪਣੇ ਆਪ ਨੂੰ ਪਹਿਚਾਣ, ਆਤਮ ਸ਼ਹਿਜ਼ਾਦਾ ਹੈ, ਤੂੰ ਪਰਮਾਤਮਾ ਦਾ ਪੁੱਤਰ ਹੈ। ਭੁੱਲ ਗਏ ਸਤਿਗੁਰਾਂ ਦੀਆਂ ਕੁਰਬਾਨੀਆਂ ਨੂੰ, ਸਤਿਗੁਰਾਂ ਦੇ ਪਰਉਪਕਾਰ ਨੂੰ, ਸਤਿਗੁਰਾਂ ਦੇ ਕੀਤੇ ਬਚਨਾਂ ਨੂੰ ਭੁੱਲ ਗਏ ਆ। ਹਰ ਇੱਕ ਬੰਦਾ ਸੁੱਖ ਚਾਹੁੰਦਾ, ਪਰ ਊਹਾਂ ਤਾਂ ਜਾਈਏ ਜੇ ਈਹਾਂ ਨਾ ਹੋਏ, ਉੱਥੇ ਤੇ ਤਾਂ ਜਾਈਏ ਜੇ ਇੱਥੇ ਕੁਝ ਨਾ ਹੋਵੇ। ਧਿਆਨ ਦਿਓ ਜਰਾ, ਜਿਹੜਾ ਬੰਦਾ ਦੀਵਾ ਚੱਕੀ ਲਜਾਂਦਾ ਪੀਰ ਤੇ ਜਗਾਉਣ ਵਾਸਤੇ, ਜਿਹੜਾ ਬੰਦਾ ਪਤਾਸੇ ਲਈ ਜਾਂਦਾ ਪੀਰ ਤੇ ਚੜਾਉਣ ਵਾਸਤੇ, ਜਿਹੜਾ ਬੰਦਾ ਤੁਰਿਆ ਜਾਂਦਾ ਜੋਤ, ਬੋਲੋ ਜੋਤ
ਜਗਾਉਣ ਵਾਸਤੇ,
ਜਗਾਉਣ ਵਾਸਤੇ, ਜਿਹੜਾ ਬੰਦਾ ਚੱਲਿਆ ਰੋਟ ਲਾਉਣ ਵਾਸਤੇ, ਪੀਰਾਂ ਦੀ ਰੋਟ ਲੱਗਦੇ ਨੇ ਨਾ, ਜਿਹੜਾ ਚੱਲਿਆ ਉਸੇ ਦੀ ਬਾਬਤ ਸਤਿਗੁਰੂ ਬਾਣੀ ਚ ਕਥਨ ਕਰਦੇ ਨੇ, ਰੇ ਜੀ ਨ ਲੱਜ ਲਾਜ ਤੋਹੇ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ। ਰੇ ਜੀ ਨ ਲੱਜ, ਓਏ ਬਸ਼ਰਮਾ, ਅਰਥ ਕਰੋ ਨ ਲੱਜ, ਲੱਜ ਕੀ ਨੀ ਹੁੰਦਾ ਸ਼ਰਮ, ਤੇ ਨ ਲੱਜ ਬਸ਼ਰਮ। ਰੇ ਜੀ ਨ ਲੱਜ, ਓਏ ਬਸ਼ਰਮਾ, ਲਾਜ ਤੋਹੇ ਨਾਹੀ, ਤੈਨੂੰ ਸ਼ਰਮ ਨੀ ਆਉਂਦੀ? ਹਰ ਤਜ ਕਤ ਕਾਹੂ ਕੇ ਜਾਹੀ, ਹਰੀ ਦੇ ਦੁਆਰ ਨੂੰ ਛੱਡ ਕੇ ਕਿੱਥੇ ਤੁਰਿਆ ਜਾਂਦਾ? ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਹਦਾ ਗੁਰੂ ਉੱਚਾ ਹੋਵੇ ਉਹ ਥਾਂ ਥਾਂ ਤੇ ਭਟਕਦਾ ਸੋਹਣਾ ਨਹੀਂ ਲੱਗਦਾ। ਖੁਸਾ ਸੁਨਾ
ਸ੍ਰੀ ਵਾਹਿਗੁਰੂ।
ਇਹ ਕਿਨੂੰ ਆਖਿਆ? ਇਹ ਕਿਨੂੰ ਆਖਿਆ? ਇਹ ਸਾਨੂੰ ਆਖਿਆ। ਭਗਤ ਕਬੀਰ ਜੀ ਚੋਟਾਂ ਮਾਰਦੇ ਨੇ, ਭਗਤ ਰਵਿਦਾਸ ਜੀ ਕਹਿੰਦੇ ਹਰ ਸਿਉ ਹੀਰਾ ਛਾਡ ਕੇ ਕਰ ਹੈ ਆਨ ਕੀ ਆਸ। ਕਈ ਕਹਿੰਦੇ ਨੇ ਰਵਿਦਾਸ ਜੀ ਸਾਡੇ ਨੇ, ਸਾਡੀ ਕੁੱਲ ਚੋਂ ਹੋਏ ਨੇ। ਕਈ ਕਹਿੰਦੇ ਨੇ ਪਿੰਡਾਂ ਚ ਦੋ ਦੋ ਗੁਰਦੁਆਰੇ ਬਣੇ ਨੇ, ਇੱਕ ਗੁਰਦੁਆਰਾ ਇੱਕ ਮੰਦਿਰ ਆ, ਉਹਦੇ ਚ ਮੂਰਤੀ ਰੱਖੀ ਹੋਈ। ਠੀਕ ਹੈ, ਚਲੋ ਗੁਰਦੁਆਰਾ ਇੱਕ ਚਾਹੀਦਾ, ਕਿਉਂਕਿ ਮੂਰਤੀ ਵੱਖਰੀ ਕਿਉਂ ਕਰਤੀ ਤੁਸੀਂ? ਮੂਰਤੀ ਵੱਖਰੀ ਕਿਉਂ ਕਰਤੀ? ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਨੇ, ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਨੇ, ਉਸੇ ਮੰਜੀ ਸਾਹਿਬ ਤੇ ਬਰਾਬਰ ਭਗਤ ਰਵਿਦਾਸ ਜੀ ਬੈਠੇ ਨੇ। ਆਖੋ ਸਤਨਾਮ, ਕੋਈ ਫਰਕ ਨਹੀਂ। ਕਿਉਂ ਫਰਕ ਪਾ ਦਿੱਤਾ ਸੀ? ਦੁੱਖ ਦੀ ਗੱਲ ਤੇ ਇਹ ਹੈ, ਇਹ ਫਰਕ ਪੈਣ ਦਾ ਕਾਰਨ ਵੀ ਅਸੀਂ ਹਾਂ। ਜਿਹੜੇ ਲੋਕ ਊਚ ਨੀਚ ਦਾ ਭੇਦ ਭਾਵ ਮਨ ਵਿੱਚ ਲਈ ਫਿਰਦੇ ਨੇ, ਜਿਹੜੇ ਲੋਕ ਉੱਚਾ ਜਾਤ ਅਭਿਮਾਨ ਜਿਨ੍ਹਾਂ ਦੇ ਅੰਦਰ ਹੈ ਕਿ ਮੈਂ ਵੱਡੀ ਜਾਤ ਦਾ, ਇਹ ਛੋਟੀ ਜਾਤ ਦਾ ਹੈ, ਇਹਨਾਂ ਲੋਕਾਂ ਨੇ ਇਹ ਪੰਜ ਪੰਜ ਗੁਰਦੁਆਰੇ ਇੱਕ ਇੱਕ ਪਿੰਡ 'ਚ ਬਣਾਏ ਹੋਏ। ਕਈ ਪਿੰਡ ਇਹੋ ਜਿਹੇ ਨੇ ਜਿਹੜੇ ਪਿੰਡਾਂ ਦੇ ਵਿੱਚ, ਜਿਹੜੇ ਸ਼ਹਿਰਾਂ ਦੇ ਵਿੱਚ ਜੇ ਕੋਈ ਲੰਗਰ ਛਕਣ ਵਾਸਤੇ ਆਜੂਗਾ, ਉਹਦੀ ਪੰਗਤ ਵੱਖਰੀ ਲਵਾਈ ਜਾਂਦੀ, ਗੁਰੂ ਘਰ ਬਣ ਗਏ। ਕੀ ਹੈ ਗੁਰੂ ਦਾ ਲੰਗਰ? ਗੁਰੂ ਦਾ ਲੰਗਰ ਨਹੀਂ ਹੋ ਸਕਦਾ, ਉਹ ਕਿਸੇ ਸੰਤ ਦਾ ਲੰਗਰ ਤੇ ਹੋ ਸਕਦਾ, ਕਿਸੇ ਗੁਰੂ ਦਾ ਲੰਗਰ ਨਹੀਂ ਹੋ ਸਕਦਾ। ਲੰਗਰ ਹੋਵੇ ਗੁਰੂ ਦਾ ਤੇ ਪੰਗਤਾਂ ਵੱਖੋ ਵੱਖਰੀਆਂ, ਪੰਗਤਾਂ ਵੱਖੋ ਵੱਖਰੀਆਂ ਦਾ ਕੀ ਮਤਲਬ ਹੈ? ਸਾਧ ਸੰਗਤ ਕਈ ਲੋਕ ਤੇ ਅੰਮ੍ਰਿਤ ਵੀ ਵੱਖੋ ਵੱਖਰਾ ਛਕਾਉਣ ਲੱਗ ਪਏ ਨੇ। ਰਾਜੇ, ਪਹਾੜੀ ਰਾਜੇ ਹਿੰਦੂ ਰਾਜਿਆਂ ਨੂੰ ਮਾਰੇ, ਕਹਿੰਦੇ ਰਾਜੇ ਉਹ ਅੰਮ੍ਰਿਤ ਛਕ ਲਓ, ਭਲਾ ਹੋਜੂ ਤੁਹਾਡਾ, ਸਾਰਿਆਂ ਦਾ ਮੇਲ ਹੋ ਜਾਏਗਾ। ਕਹਿੰਦੇ ਮਹਾਰਾਜ ਤਿਆਰ। ਜਦੋਂ ਲੱਗੇ ਅੰਮ੍ਰਿਤ ਛਕਾਉਣ, ਇੱਕੋ ਬਾਟਾ ਤਿਆਰ ਕਰ ਲਿਆ। ਜਦੋਂ ਇੱਕੋ ਬਾਟੇ ਚ ਸਾਰਿਆਂ ਵਾਸਤੇ ਅੰਮ੍ਰਿਤ ਤਿਆਰ ਕਰ ਲਿਆ, ਰਾਜੇ ਕਹਿੰਦੇ ਮਹਾਰਾਜ ਇਹਨਾਂ ਨੂੰ ਕੱਢ ਦਿਓ, ਅਸੀਂ ਫੇਰ ਛਕਾਂਗੇ। ਜਿਹੜੇ ਆ ਵਿੱਚ ਤੁਸੀਂ ਨੀਚ ਜਾਤਾਂ ਵਾਲੇ ਵਾੜ ਲੈ ਨਾ, ਇਹਨਾਂ ਨੂੰ ਕੱਢ ਦਿਓ, ਅਸੀਂ ਫੇਰ ਛਕਾਂਗੇ। ਸਤਿਗੁਰੂ ਕਹਿੰਦੇ ਬਾਹ ਤੋਂ ਫੜ ਕੇ ਬਾਹਰ ਲੈ ਕੇ ਕਹਿੰਦੇ ਤੁਸੀਂ ਨਿਕਲੋ। ਆਖੋ ਸਤਨਾਮ, ਤੁਸੀਂ ਚਲੋ ਇੱਥੋਂ, ਤੁਹਾਨੂੰ ਅੰਮ੍ਰਿਤ ਨਹੀਂ ਮਿਲੇਗਾ। ਉਹ ਜਾਤ ਦੇ ਅਭਿਮਾਨੀਓ, ਤੁਹਾਨੂੰ ਅੰਮ੍ਰਿਤ ਨਹੀਂ ਮਿਲੇਗਾ। ਤੁਸੀਂ ਇਹਨਾਂ ਨੂੰ ਨੀਚ ਕਹਿੰਦੇ ਹੋ। ਜਿਨ ਸਰਦਾਰੀ ਨਾ ਭਈ ਕਤਾਹੀ, ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ
ਨਾਮ ਕਹਾ।
ਮੈਂ ਇਹਨਾਂ ਨੂੰ ਅੰਮ੍ਰਿਤ ਛਕਾਵਾਂਗਾ, ਅੰਮ੍ਰਿਤ ਛਕਾ ਕੇ ਮੈਂ ਇਹਨਾਂ ਨੂੰ ਹੀ ਸਰਦਾਰ ਬਣਾਵਾਂਗਾ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਅੰਮ੍ਰਿਤ ਛਕਾਵਾਂਗਾ ਮੈਂ ਇਹਨਾਂ ਨੂੰ, ਇਹਨਾਂ ਨੂੰ ਮੈਂ ਸਰਦਾਰ ਬਣਾਵਾਂਗਾ। ਅਸੀਂ ਲੋਕ ਕਿੱਥੇ ਤੁਰ ਪਏ? ਗੁਰਦੁਆਰੇ ਦੋ, ਆ ਜੀ ਫਲਾਣਿਆਂ ਦਾ ਗੁਰਦੁਆਰਾ, ਫਲਾਣਿਆਂ ਦਾ ਗੁਰਦੁਆਰਾ। ਮਹਾਰਾਜ ਵਿੱਚ ਇੱਕੋ ਹੀ ਹੈ ਫਰਕ, ਕੋਈ ਨਹੀਂ ਸਾਡੇ ਚ ਫਰਕ। ਸਤ ਸੰਗਤ, ਜਾਤ ਦਾ ਤੇ ਮਤਲਬ ਹੀ ਕੋਈ ਨਹੀਂ ਸੀ। ਜਿਹੜਾ ਬੰਦਾ ਦੂਜੇ ਦੀ ਜਾਤ ਪੁੱਛਦਾ ਨਾ, ਜਿਹੜਾ ਸਿੱਖ ਦੂਜੇ ਸਿੱਖ ਦੀ ਜਾਤ ਪੁੱਛਦਾ, ਸਤਿਗੁਰ ਕਹਿੰਦੇ ਉਹ ਮੇਰਾ ਸਿੱਖ ਹੋ ਹੀ ਨਹੀਂ ਸਕਦਾ। ਹੁਣ ਗਾਂ ਆਪੇ ਸਾਧ ਲਾਂਗੇ, ਗਾਂ ਸਾਡੀ ਆਪਣੀ ਮਰਜ਼ੀ। ਇਹ ਸਤਿਗੁਰਾਂ ਦਾ ਬਚਨ ਹੈ, ਜਿਹੜਾ ਸਿੱਖ ਦੂਜੇ ਸਿੱਖ ਦੀ ਜਾਤ ਪੁੱਛਦਾ ਮੇਰਾ ਸਿੱਖ ਹੀ ਨਹੀਂ। ਤੇ ਜੇ ਕਹੀਏ ਵੀ ਭਾਂਡੇ ਵੱਖੋ ਵੱਖਰੇ, ਨਹੀਂ ਨਹੀਂ ਇਹ ਨਹੀਂ ਹੋ ਸਕਦਾ। ਲੰਗਰ ਵੱਖੋ ਵੱਖਰੇ ਦਾ ਕੀ ਮਤਲਬ ਹੈ? ਗੁਰੂ ਘਰ ਵਿੱਚ ਸਾਰਿਆਂ ਦਾ ਇੱਕੋ ਦਰਜਾ ਹੈ, ਇੱਕੋ ਦਰਜਾ ਸਭ ਦਾ, ਤੇ ਵੱਖੋ ਵੱਖਰੇ ਨਹੀਂ। ਜਿਹੜੇ ਵੱਖੋ ਵੱਖਰੇ ਗੁਰਦੁਆਰੇ ਬਣੇ ਨੇ, ਉਹਦਾ ਵੀ ਕਾਰਨ ਇਹ ਹੈ, ਜਾਤ ਅਭਿਮਾਨੀ ਜਿਹੜੇ ਬੰਦੇ ਨੇ ਉਹ ਸੇਵਾ ਨਹੀਂ ਕਰਨ ਦਿੰਦੇ, ਉਹ ਪਿੱਛੇ ਪਿੱਛੇ ਰੱਖਦੇ ਨੇ, ਸਲਾਹ ਨਹੀਂ ਲੈਂਦੇ। ਪਰ ਰੱਬ ਦੀ ਤੇ ਸਾਰਿਆਂ ਨੂੰ ਲੋੜ ਹੈ, ਫਿਰ ਕੋਈ ਨਾ ਕੋਈ ਭਨਿਆਰਾ ਵਾਲਾ ਟੋਲਣ ਲੱਗ ਪੈਂਦੇ ਨੇ। ਖੁਸ਼ ਸਤਨਾਮ,
ਵਾਹਿਗੁਰੂ।
ਉਹ ਕਹਿੰਦੇ ਗੁਰਦੁਆਰੇ ਵਾਲੇ ਤੇ ਵੜਨ ਨਹੀਂ ਦਿੰਦੇ, ਉਹਨੂੰ ਭਨਿਆਰਾ ਵਾਲਾ ਲੱਭੋ ਜਾਂ ਹੋਰ ਕੋਈ ਲੱਭੋ, ਕਿਉਂਕਿ ਗੁਰੂ ਦੀ ਤੇ ਸਭ ਨੂੰ ਹੀ ਲੋੜ ਹੈ, ਰੱਬ ਤੇ ਸਾਰਿਆਂ ਨੂੰ ਚਾਹੀਦਾ। ਫਿਰ ਉਹ ਕੋਈ ਨਾ ਕੋਈ ਹੋਰ ਰੱਬ ਪਾਲਦੇ ਨੇ। ਪਰ ਸਤ ਸੰਗਤ ਇੱਕ ਹੋਈ, ਇੱਕ ਹੋਣ ਵਾਸਤੇ ਮਹਾਰਾਜ ਨੇ ਇੰਨਾ ਕਿਰਪਾ ਕੀਤੀ, ਸਾਡੇ ਐਡੀ ਵੱਡੀ ਰਹਿਮਤ ਕੀਤੀ। ਆਓ ਮੈਂ ਬੇਨਤੀ ਕਰ ਰਿਹਾ ਸੀ, ਪੀਰ ਕਿਹਨੂੰ ਆਖਿਆ? ਸ਼ਸਤਰ ਸਾਡੇ ਪੀਰ ਨੇ, ਪੰਚਮ ਪਾਤਸ਼ਾਹ ਨੇ ਸ਼ਸਤਰ ਚੁੱਕੇ। ਕਿਵਾਂ ਕਰੋ, ਪੰਚਮ ਪਾਤਸ਼ਾਹ ਤੱਕ ਭਗਤੀ ਰਹੀ ਹੈ, ਛੇਵੇਂ ਪਾਤਸ਼ਾਹ ਨੇ ਭਗਤੀ ਦੇ ਨਾਲ ਸ਼ਕਤੀ ਨੂੰ ਗੁਰੂ ਘਰ ਚ ਲਿਆਂਦਾ। ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੜ ਜੋਧਾ ਬਹੁ ਪਾਰ ਉਪਕਾਰੀ, ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ਨ ਹਾਰੀ, ਅਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣੋ ਸੰਸਾਰੀ, ਕਲ ਯੁਗ ਪੀੜੀ ਸੋਢੀਆਂ, ਨਿਹਚਲ ਨੀਵ ਉਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਸਾਧ ਸੰਗਤ ਛੇਵੇਂ ਪਾਤਸ਼ਾਹ ਨੇ ਸ਼ਸਤਰ ਚੁੱਕਿਆ ਤੇ ਦਸਮ ਪਿਤਾ ਨੇ ਸ਼ਸਤਰ ਨੂੰ ਪੀਰ ਮੰਨਿਆ। ਪੀਰ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰਿਆ ਤੀਰ ਸਹਿਬ ਸਰੋਹੀ ਸਹਿਤੀ ਜਹਿ ਹਮਾਰੇ ਪੀਰ। ਸ਼ਸਤਰ ਸਾਡੇ ਪੀਰ ਨੇ। ਸ਼ਸਤਰ ਅੱਜ ਵੀ ਚਾਹੀਦਾ ਪਰ ਸ਼ਸਤਰਾਂ ਦੀ ਨਮਾਇਸ਼ ਨਹੀਂ ਲਾਈ ਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸ਼ਸਤਰਧਾਰੀ ਖਾਲਸਾ ਹੋਣਾ ਬਹੁਤ ਜ਼ਰੂਰੀ ਹੈ ਪਰ ਦੁਨੀਆ ਨੂੰ ਡਰਾਉਣ ਵਾਸਤੇ ਸ਼ਸਤਰ ਨਹੀਂ ਚੁੱਕਣਾ। ਜਦੋਂ ਕਿਤੇ ਲੋੜ ਪਵੇ, ਜਦੋਂ ਸਾਡੇ ਧਰਮ ਤੇ, ਸਾਡੇ ਧੀਆਂ ਭੈਣਾਂ ਦੀ ਇੱਜ਼ਤ ਤੇ, ਸਾਡੀ ਇੱਜ਼ਤ ਤੇ ਕੋਈ ਹੱਥ ਪਾਵੇ ਉਦੋਂ ਸ਼ਸਤਰ ਚੁੱਕਣਾ ਹੈ। ਸ਼ਸਤਰਾਂ ਦੇ ਨਾਲ ਕਿਸੇ ਨੂੰ ਡਰਾਉਣਾ ਨਹੀਂ। ਸ਼ਸਤਰ ਦਾ ਤੇ ਪਤਾ ਹੀ ਉਦੋਂ ਲੱਗੇ ਜਦੋਂ ਚਲਾਉਣਾ ਹੋਵੇ। ਸ਼ਸਤਰ ਚੱਕ ਕੇ ਨਾ ਨਮਾਇਸ਼ ਨਹੀਂ ਕਰੀਦੀ। ਸ਼ਸਤਰਾਂ ਦੀ ਨਮਾਇਸ਼ ਨਹੀਂ ਚੰਗੀ ਲੱਗਦੀ। ਬੋਡੀਗਾਰਡ, ਬੋਡੀਗਾਰਡ ਦਾ ਅਰਥ ਕੀ ਹੈ? ਜਿਹੜਾ ਸਰੀਰ ਦੀ ਰੱਖਿਆ ਕਰੇ, ਪ੍ਰਾਣਾਂ ਦੀ ਰੱਖਿਆ ਨਹੀਂ ਕਰ ਸਕਦਾ। ਖੁਦ ਸਤਨਾਮ
ਸ੍ਰੀ ਵਾਹਿਗੁਰੂ।
ਪ੍ਰਾਣਾਂ ਦੀ ਰੱਖਿਆ ਨਹੀਂ ਕਰ ਸਕਦਾ, ਉਹ ਤੇ ਸਰੀਰ ਦਾ ਰੱਖਿਅਕ ਹੈ, ਸਵਾਸਾਂ ਦਾ ਰੱਖਿਅਕ ਨਹੀਂ। ਸਾਧ ਸੰਗਤ, ਜਦੋਂ ਉਹ ਸਮਾਂ ਆ ਗਿਆ ਉਦੋਂ ਕੋਈ ਬੋਡੀਗਾਰਡ ਨਹੀਂ ਬਚਾ ਸਕਦਾ। ਜਦੋਂ ਸਮਾਂ ਆ ਗਿਆ, ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ
ਕਰਤਾਰ।
ਪਰ ਸ਼ਸਤਰ ਹੋਵੇ ਪਤਾ ਹੀ ਉਦੋਂ ਲੱਗੇ ਜਦੋਂ ਚੱਲੇ। ਸ਼ਸਤਰ ਦਾ ਪਤਾ ਹੀ ਉਦੋਂ ਲੱਗੇ ਜਦੋਂ ਵਰਤਿਆ ਜਾਵੇ। ਇਹ ਨੀਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੱਲ ਸ਼ਸਤਰ ਦੀ ਚੱਲੀ ਸੀ, ਉਹਨਾਂ ਨੇ ਆਖਿਆ ਜਿੰਨੇ ਵੀ ਆਉਣਾ ਭਾਈ ਸ਼ਸਤਰ ਲਿਆਓ, ਸ਼ਸਤਰ ਚਾਹੀਦੇ। ਉਹ ਸਮੇਂ ਦੇ ਵਿੱਚ ਸ਼ਸਤਰ ਨਹੀਂ ਸੀ ਮਿਲਦੇ, ਇਹ ਬਣਾਉਣੇ ਪੈਂਦੇ ਸੀ। ਉਹ ਵੀ ਚੋਰੀ ਚੋਰੀ ਕੋਈ ਬਣਾਉਂਦਾ ਸੀ। ਗੁਰਸਿੱਖ ਇੱਕ ਗੁਰਸਿੱਖ ਸੀ ਭਾਈ ਲਾਲ ਚੰਦ, ਉਹ ਬਣਾਉਂਦਾ ਸੀ ਸ਼ਸਤਰ। ਢਾਲਾਂ ਬਣਾਇਆ ਕਰੇ, ਸਤਿਗੁਰਾਂ ਵਾਸਤੇ ਤੀਰ ਬਣਾਇਆ ਕਰੇ, ਨਾਗਨੀਆਂ ਬਣਾਇਆ ਕਰੇ, ਇਹ ਸ਼ਸਤਰ ਤਿਆਰ ਕਰਦਾ ਸੀ। ਬੜੇ ਗੁਰਸਿੱਖ ਉਹਦੇ ਤੋਂ ਸ਼ਸਤਰ ਖਰੀਦ ਕੇ ਸਤਿਗੁਰਾਂ ਨੂੰ ਭੇਟ ਕਰਦੇ ਸੀ। ਘਰਵਾਲੀ ਨੇ ਆਖਿਆ ਮੁੱਲ ਸ਼ਸਤਰ ਬਥੇਰੇ ਵੇਚਦਾ ਹੈ, ਕੋਈ ਸਤਿਗੁਰਾਂ ਨੂੰ ਸ਼ਸਤਰ ਭੇਟਾ ਕਰ ਬਣਾ ਕੇ। ਲਾਲ ਚੰਦ ਕਹਿੰਦਾ ਠੀਕ। ਸ਼ਸਤਰ ਲੈ ਕੇ ਲਾਲ ਚੰਦ ਤੁਰ ਪਿਆ। ਮਹਾਰਾਜ ਵਾਸਤੇ ਇੱਕ ਬਹੁਤ ਸੁੰਦਰ ਢਾਲ ਤਿਆਰ ਕੀਤੀ। ਕਈ ਮਹੀਨੇ ਲਾਏ, ਢਾਲ ਤਿਆਰ ਹੋ ਗਈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਆਇਆ, ਸੇਵਕ ਕਹਿੰਦੇ ਮਹਾਰਾਜ, ਸਿੰਘ ਕਹਿੰਦੇ ਮਹਾਰਾਜ, ਉਹ ਵੇਖੋ ਇੱਕ ਗੁਰਸਿੱਖ ਆ ਰਿਹਾ, ਉਹਦੇ ਹੱਥ ਵਿੱਚ ਢਾਲ ਬੜੀ ਸੋਹਣੀ ਫੜੀ ਹੋਈ ਹੈ। ਮਹਾਰਾਜ ਕਹਿੰਦੇ ਗੁਰਸਿੱਖੋ, ਹੱਥ ਵਿੱਚ ਫੜੀ ਢਾਲ ਹੈ, ਢਾਲ ਬੜੀ ਸੋਹਣੀ ਹੈ, ਪਰ ਜਿਹਦੇ ਹੱਥ ਵਿੱਚ ਫੜੀ ਹੈ ਉਹਦੀ ਚਾਲ ਨਹੀਂ ਸੋਹਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਉਹਦੀ ਚਾਲ ਨਹੀਂ ਸੋਹਣੀ। ਚਾਲ ਵਿੱਚ ਕੀ ਫਰਕ ਹੈ? ਚਾਲ ਵਿੱਚ ਕੀ ਫਰਕ ਹੈ? ਮਹਾਰਾਜ ਕਹਿੰਦੇ ਇਹਦੀ ਚਾਲ ਵਿੱਚ ਹੰਕਾਰ ਨਜ਼ਰ ਆਉਂਦਾ। ਹੰਕਾਰੀ ਬੰਦੇ ਦੇ ਬੋਲਣ ਵਿੱਚ ਵੀ ਫਰਕ ਹੈ। ਹੰਕਾਰ ਬੋਲਣ ਤੋਂ ਪਤਾ ਲੱਗ ਜਾਂਦਾ। ਹੰਕਾਰੀ ਬੰਦੇ ਦੇ ਵੇਖਣ ਵਿੱਚ ਫਰਕ ਹੁੰਦਾ, ਹੰਕਾਰੀ ਬੰਦੇ ਦੇ ਤੁਰਨ ਵਿੱਚ ਵੀ
ਫਰਕ ਹੁੰਦਾ।
ਹੱਥ ਤੇ ਉਹਦੇ ਕਿਤੇ ਜੁੜਦੇ ਹੀ ਨਹੀਂ, ਕਿਸੇ ਸਿਰ ਤੇ ਕਿਸੇ ਅੱਗੇ ਝੁਕਦਾ ਹੀ ਨਹੀਂ। ਪਰ ਮਹਾਂਪੁਰਖ ਬਚਨ ਕਰਿਆ ਕਰਦੇ ਸੀ, ਕਹਿੰਦੇ ਭਾਈ ਸਿਰ ਤੇ ਝੁਕਿਆ ਹੀ ਸੋਹਣਾ ਲੱਗਦਾ।
ਸ੍ਰੀ ਵਾਹਿਗੁਰੂ।
ਗੁਰਸਿੱਖਾ ਤੇਰੇ ਹੱਥ ਤੇ ਜੁੜੇ ਹੀ ਸੋਹਣੇ ਲੱਗਦੇ, ਸੋਭਾ ਪਾਉਂਦੇ ਨੇ ਹੱਥ ਜੁੜੇ। ਜੇ ਹੱਥ ਜੁੜਨਗੇ ਤਾਂ ਹੀ ਸੰਸਾਰ ਤੇਰੇ ਨਾਲ ਜੁੜੇਗਾ। ਜੇ ਤੇਰਾ ਸਿਰ ਝੁਕੇਗਾ ਤੇ ਤਾਂ ਹੀ ਸੰਸਾਰ ਦਾ ਸਿਰ ਤੇਰੇ ਵੱਲ
ਝੁਕੇਗਾ।
ਹੱਥ ਤੇ ਜੁੜੇ ਹੀ ਸੋਹਣੇ ਲੱਗਦੇ, ਸਿਰ ਤੇ ਝੁਕਿਆ ਹੀ ਸੋਹਣਾ ਲੱਗਦਾ, ਤੁਰਿਆ ਆਉਂਦਾ ਹੈ। ਮਹਾਰਾਜ ਕਹਿੰਦੇ ਚਾਲ ਚ ਹੰਕਾਰ ਹੈ, ਢਾਲ ਬੜੀ ਸੋਹਣੀ ਹੈ, ਚਾਲ ਨਹੀਂ ਸੋਹਣੀ। ਮਹਾਰਾਜ ਲੱਗ ਜੂ ਪਤਾ ਆ ਗਿਆ। ਮਹਾਰਾਜ ਦੇ ਕੋਲ ਆਇਆ, ਢਾਲ ਭੇਟਾ ਕੀਤੀ। ਗੁਰਸਿੱਖਾ ਇਹੋ ਜਿਹੀ ਢਾਲ ਅਸੀਂ ਅੱਜ ਤੱਕ ਨਹੀਂ ਵੇਖੀ। ਇਹ ਹੈ ਵੀ ਬੜੀ ਸੋਹਣੀ ਸੀ ਢਾਲ, ਸਾਰੇ ਗੁਰਸਿੱਖਾਂ ਨੇ ਵੇਖੀ, ਸਿੰਘ ਸਾਰੇ ਆਲੇ ਦੁਆਲੇ ਹੋ ਗਏ। ਮਹਾਰਾਜ ਢਾਲ ਇਹੋ ਜਿਹੀ ਵੇਖੀ ਹੋਈ ਨੀ ਕਿਤੇ, ਤੇਰਾ ਨਾਂ ਕੀ ਹੈ? لال چند میرا نام جی لال چند ایہو جی ڈال نہیں کتے ویکھی ساتھ سنگت کہنا مہاراج میں بنائی ہے سونی تے ہوئے گی مہاراج کہن لگے کڈی کا مجبوط ہے مارو کہندا مہاراج ایدے وچ تلوار تے ایدے چوں تلوار نہیں لنگ سکتی مہاراج کہندے نہیں لنگ سکتی کہندا جی تسی مارو ناگنی ایدے وچوں ناگنی نہیں لنگ سکتی ستگر کہندے نہیں لنگ سکتی مارو برشا ایدے چوں برشا نہیں لنگ سکتا ستگر کہندے نہیں لنگ سکتا کہندا مارو گولی ایدے چوں گولی نہیں لنگ سکتی مہاراج کہندے اے نہیں مننی گل آکھو ستنام
شری واہگرو
گولی اوے گرسکھا گولی تے لنگے گی لال چند گولی تے لنگے گی کہندا جی تہانوں کی پتہ ہے لال چند دے لگے ہن ہتھ دے وچوں گولی لنگ جی اوہو ایڈی ہوم اینا ہنکار کہندا لال چند دے ہتھ لگے ہن ایدے وچوں گولی لنگ جو جدوں کیتی اینی گل ستگرہ نے بگا کے ماری ستگرہ نے بگا کے ماری جدوں ساڈے وچ اے گل آ گئی نا تے ستگرہ نے سانوں وی پرے کر دینا خود ستنا
شری واہ گرو
پھر پتہ کی کہن گے بابا جی او تھے تک ساڈی وی زمین ہوندی سی کتھے چلی گئی آج دی بڑی کوٹھی میری سی ہن کتھے چلی گئی کسے سمے ساڈے کول مایا دی کمی نہیں سی کتھے گئی گاؤں والیاں تے 10-10 لاکھ لاونا بچے نو دے دیو 200 روپیہ شہر جائے فالتو خرچ کر کے آ جائے گاں تو پیو نہیں دیندا کو ستنا
شری واہگرو
ستگرہ نے دتیاں نے داتا مر نے تینوں زمین دیتی مایا دیتی پیسہ دیتا جدو پانچ پانچ لاکھ روپیہ گاؤں والیاں تے لاونا ہے نا منڈے دے ویاہ تے فالتو ہی ٹور بناون واسطے گاں نہیں پھر ملدی مایا پھر ایک دن ایسا ہونا ہے نظر اپٹھی
جے کرے
سلطانہ کا ہو
کرائندا
جل تے تھل کر تھل تے کوہ کوب تے میر کراوے ترتی تے آکاش چڑھاوے چڑھے آکاش گراوے پے کھاری تے راج کراوے راجہ تے پے کھاری کھل مورکھ تے پنڈت کربو پنڈت تے مگدھاری ناری تے جو پرکھ کراوے پرکھن تے جو ناری کہو کبیر سادھو کو پریتم تے سمورت
بلہاری
پے کھاری تے راج کراوے پکھاری راجے بن جاندے نے راجے پکھاری بن جاندے کی پتہ ہے او دی نظر کدوں بدل جانی کی پتہ ہے او کدوں سما آ جانا ہے ساتھ سنگ پھر پچھتاوا رہ جانا ہے جے ساڈے اندر ہنکار آ گیا ستگرہ نے سانو پرے کر دینا جدن گرو نے پرے کرتا پھر دنیا نے بھی نیڑے دنیا نے بھی نیڑے
نہیں لاؤنا
نہیں لاؤنا گرو نے پرے کر دینا ایسے کر کے ستگرو بار بار بانی چ سمجھاؤ دے بگا کے ماری ٹھالو دی کہندے لے جا چک کے مہاراج پہلا تے کہندے سی ٹھال ہی بڑی سونی ہن کی ہو گیا نہیں ٹھال نہیں پسند آئی لے جا جنا مرضی ایدے تے لوہا مڑ لے اوے لال چندا 15 دن بعد گرسکھ تو گولی چلواواں گے تیری ٹھال نو پرکھاں گے لے ہور جنا لوہا چاڑیا جاندا چاڑ لے 10-15 دن بعد آ جی پھر لگو پتا بھی کھڑ دی ہے کہ نہیں کھڑ دی ہور مڑ ایدے تے لوہا بھیجتا واپس نہیں سمجھ سکیا کہندا میری ٹھال جنوں کسے نہیں لال چندہ تیرے اپنے آپ جنوں سے